ਇਸ ਦੀ ਹੋਸ਼ ਇਸ ਨੂੰ ਮਾਇਆ ਦੇ ਸੁੱਖਾਂ ਦੇ ਨਸ਼ੇ ਕਰਕੇ ਰਹਿੰਦੀ ਨਹੀਂ। ਜਿੰਨਾ ਮੋਹ ਇਹ ਲਕਸ਼ਮੀ ਨਾਲ ਲਾਈ ਬੈਠਾ ਹੈ, ਜੇ ਕਿਤੇ ਉਹਨਾਂ ਇਸ ਲਕਸ਼ਮੀ ਦੇ ਕਰਤੇ ਨਾਲ ਲਾ ਲਵੇ ਤਾਂ ਇਸ ਦਾ ਕਲਿਆਣ ਹੋ ਜਾਏ। ਨਾ ਸਿਰਫ ਇਸ ਦੇ ਸਾਰੇ ਸੋਗ ਸੰਤਾਪ ਨੇ ਬੜ ਜਾਣ, ਸਗੋਂ ਇਹ ਉਸ ਪਰਮ ਪਰਮੇਸ਼ਰ ਦੀ ਪ੍ਰਾਪਤੀ ਦੇ ਸੁੱਖ ਨੂੰ ਪਾ ਲਵੇ, ਜਿਸ ਵਰਗਾ ਉੱਚਾ ਸੁੱਖ ਕੋਈ ਹੋਰ ਨਹੀਂ। ਲਿਓ ਲਿਓ ਕਰਤ ਫਿਰੈ ਸਭ ਲੋਗ, ਤਾਂ ਕਾਰਣ ਵਿਆਪੈ ਬਹੁ ਸੋਗ, ਲਖਮੀ ਬਰਸਿਓ ਜਉ ਲਿਓ ਲਾਵੈ, ਸੋਗ ਮਿਟੈ ਸਭ ਹੀ ਸੁਖ ਪਾਵੈ। ਲਿਓ ਲਿਓ ਕਰਤ ਫਿਰੈ ਸਭ ਲੋਗ, ਲਿਓ ਲਿਓ ਅਰਥ ਹੈ ਲਾਓ ਲਾਓ, ਮੈਂ ਪਾ ਲਵਾਂ, ਮੈਂ ਹੋਰ ਪਾ ਲਵਾਂ, ਮੈਂ ਮਾਇਆ ਇਕੱਠੀ ਕਰ ਲਵਾਂ, ਮੈਂ ਹੋਰ ਇਕੱਠੀ ਕਰ ਲਵਾਂ। ਕਰਤ ਫਿਰੈ ਕਰਦਾ ਫਿਰਦਾ ਹੈ ਸਭ ਲੋਕ, ਸਾਰਾ ਜਗਤ ਭਾਵ ਜਗਤ ਦੇ ਸਾਰੇ ਲੋਕ। ਲਿਓ ਲਿਓ ਕਰਤ ਫਿਰੈ ਸਭ ਲੋਕ, ਸਾਰਾ ਜਗਤ ਹੀ ਆਖਦਾ ਫਿਰਦਾ ਹੈ ਮੈਂ ਮਾਇਆ ਇਕੱਠੀ ਕਰ ਲਵਾਂ, ਮੈਂ ਹੋਰ ਮਾਇਆ ਇਕੱਠੀ ਕਰ ਲਵਾਂ। ਤਾਂ ਕਾਰਣ ਵਿਆਪੈ ਬਹੁ ਸੋਗ, ਤਾਂ ਕਾਰਣ ਇਸੇ ਕਰਕੇ ਇਸੇ ਮਾਇਆ ਖਾਤਰ ਵਿਆਪੈ ਵਿਆਪਦਾ ਹੈ, ਆ ਚਿੰਬੜਦਾ ਹੈ ਬਹੁ ਸੋਗ, ਬਹੁਤਾ ਗਮ, ਬਹੁਤਾ ਫਿਕਰ, ਬਹੁਤੀ ਚਿੰਤਾ। ਤਾਂ ਕਾਰਣ ਵਿਆਪੈ ਬਹੁ ਸੋਗ, ਇਸੇ ਕਾਰਨ ਕਰਕੇ ਮਨੁੱਖ ਨੂੰ ਬੜਾ ਫਿਕਰ ਆ ਚਿੰਬੜਦਾ ਹੈ। ਲਖਮੀ ਬਰਸਿਓ ਜਾਓ ਲਿਓ ਲਾਵੈ, ਲਖਮੀ ਮਾਇਆ, ਬਰ ਅਰਥ ਹੈ ਵਰ, ਪਤੀ, ਖਸਮ। ਲਖਮੀ ਬਰ ਮਾਇਆ ਦਾ ਵਰ, ਮਾਇਆ ਦਾ ਪਤੀ, ਮਾਇਆ ਦਾ ਖਸਮ। ਜਾਓ ਜੇਕਰ, ਲਿਓ ਲਿਵ ਲਾਵੈ ਲਾ ਲਏ, ਲਿਓ ਲਾਵੈ ਪ੍ਰੇਮ ਪਾਲਵੇ ਪ੍ਰੀਤੀ ਜੋੜੇ, ਲਖਮੀ ਬਰਸਿਓ ਜਾਓ ਲਿਵ ਲਾਵੈ, ਮਨੁੱਖ ਜੇਕਰ ਮਾਇਆ ਨਾਲੋਂ ਮਾਇਆ ਦੇ ਖਸਮ ਨਾਲ ਪ੍ਰੀਤੀ ਜੋੜੇ। ਭਾਵ ਸਮਝ ਲੈਣਾ, ਮਨੁੱਖ ਜੇਕਰ ਜਿੰਨੀ ਇਹ ਪ੍ਰੀਤ ਮਾਇਆ ਨਾਲ ਪਾਈ ਬੈਠਾ ਹੈ, ਓਨੀ ਜੇ ਕਿਤੇ ਮਾਇਆ ਦੇ ਖਸਮ ਯਾਨੀ ਕਿ ਪਰਮੇਸ਼ਰ ਨਾਲ ਪਾ ਲਵੇ ਤਾਂ ਸੋਗ ਮਿਟੈ ਸਭ ਹੀ ਸੁੱਖ ਪਾਵੈ, ਸੋਗ ਮਿਟੈ ਸਭ ਹੀ ਸੁੱਖ ਪਾਵੈ, ਸੋਗ ਮਿਟੈ ਇਸ ਦਾ ਸਾਰਾ ਸੋਗ ਮੁੱਕ ਜਾਏ, ਇਸ ਦਾ ਸਾਰਾ ਗਮ ਮੁੱਕ ਜਾਏ, ਇਸ ਦੇ ਸਾਰੇ ਫਿਕਰ ਫਾਕੇ ਦੂਰ ਹੋ ਜਾਣ। ਸਭ ਹੀ ਸੁੱਖ ਪਾਵੈ ਅਤੇ ਸਾਰੇ ਹੀ ਸੁੱਖ ਪਾ ਲਵੇ, ਪਰਮਾਤਮਾ ਨਾਲ ਪ੍ਰੀਤ ਜੋੜਨ ਦੇ ਫਲ ਰੂਪ ਇਹ ਸਾਰੇ ਸੁੱਖ ਪਾ ਲਵੇ। ਲਖਮੀ ਬਰਸਿਓ ਜਾਓ ਲਿਓ ਲਾਵੈ, ਸੋਗ ਮਿਟੈ ਸਭ ਹੀ ਸੁੱਖ ਪਾਵੈ। ਜਿੰਨੀ ਪ੍ਰੀਤ ਮਨੁੱਖ ਮਾਇਆ ਨਾਲ ਪਾਈ ਬੈਠਾ ਹੈ, ਜੇ ਕਿਤੇ ਮਾਇਆ ਦੇ ਖਸਮ ਮਾਧਵ ਨਾਲ ਓਨੀ ਪ੍ਰੀਤ ਪਾ ਲਵੇ, ਜੇ ਓਨੀ ਪ੍ਰੀਤ ਪ੍ਰਭੂ ਨਾਲ ਪਾ ਲਵੇ ਤਾਂ ਇਸਦਾ ਸਾਰਾ ਗਮ ਦੂਰ ਹੋ ਜਾਏ ਅਤੇ ਇਹ ਸਾਰੇ ਹੀ ਸੁੱਖ ਪਾ ਲਵੇ। ਤਾਂ ਭਾਈ ਆਓ ਇੱਕ ਵਾਰੀ ਪਾਠ ਅੰਗ ਦਾ ਫਿਰ ਸਰਵਣ ਕਰੀਏ। ਲਿਓ ਲਿਓ ਕਰਤ ਫਿਰੈ ਸਭ ਲੋਕ, ਤਾਂ ਕਾਰਣ ਵਿਆਪੇ ਬਹੁ ਸੋਗ, ਲਖਮੀ ਬਰਸਿਓ ਜਾਓ ਲਿਓ ਲਾਵੈ, ਸੋਗ ਮਿਟੈ ਸਭ ਹੀ ਸੁਖ ਪਾਵੈ। ਅੰਗ 44ਵਾਂ, ਖੱਖਾ ਖਿਰਤ ਖਪਤ ਗਏ ਕੇਤੇ, ਖਿਰਤ ਖਪਤ ਅਜੂਨ ਹੈ ਚੇਤੇ, अब जग जान जौ मना रहै, जै का बिछरा तैं थिर लहै। अंग फिर दोहरावा, खखा खिरत खपत गए केते, खिरत खपत अजहून चेते। अब जग जान जौ मना रहै, जह का बिछरा तैं थिर लहै। इस अंग विच कबीर जी जगत नू समझाउंदे हन कि माया अजिही डाढ़ी है कि इस दे जाल विच फस के मनुख कई जूना विच दी मरदा खपदा आया है, पर अजे भी ईश्वर दा चिंतन करके माया तो मुक्त हो पाउण दी नहीं सोचदा। मायक संसार नू मिथ्या जान के जेकर मनुख अपना मन माया वलों अडोल कर लवे ते प्रभु चरणा विच टिका लवे, तां जिस जोत विचों विछड़ के इस दी आत्मा दा सफर शुरू होया सी, उस जोत विच इस दी आत्मा जा समाएगी ते इस दा आवागमन सदा सदा लई मुक जाएगा। खखा खिरत खपत गए केते, खिरत खीण हुंदे नास हुंदे, खपत खपदियां चख मारदियां, गए फजूल बीत गए बर्बाद होए, केते कई भाव है कई जन्म। खखा खिरत खपत गए केते, भई अज तक मनुख दे माया विच खपदियां चखदियां अनेकां जन्म बर्बाद होंदे रहे। जीव ने माया विच खुबण करके अज तक अनेकां मनुखा जन्म बर्बाद कीते। खिरत खपत अज हूं नै चेते, कई जूना विच दी खपदियां चखदियां हुण फिर मनुखा जून विच आया है, पर भाई अज हूं नै चेते। पर अजे भी ए चेत्या नहीं, अजे भी सावधान नहीं होया, अजे भी प्रभु चिंतन नहीं करदा, प्रभु नू अजे भी नहीं सिमरदा। अब जग जान जो मना रहा, अब हुण हुण इस जन्म विच, जेकर हुण भी इस जन्म विच भी जग जान जगत दी असलियत जान के, जगत माया है मिथ्या ते नाशवंत है, इस असलियत नू समझ के जाओ जेकर मना मन रहे रुके टिके। अब जग जान जाओ मना रहे, जेकर हुण भी इस वर्तमान जीवन विच भी जगत नू मिथ्या ते नासवंत जान के अपना मन प्रभु चरणा विच टिकाए, ता ख्याल अगली पंक्ति विच पूरा हुंदा है। ता जै का बिछरा तैं थिर लहै, ता जिस परमात्मा तो जीवात्मा चिरां दा विछड़िया होया है उस विच सदा लई टिकाणा पा लेगा। अब जग जान जो मना रहै, जह का बिछरा तै थिर लहै। हुण जेकर ऐस जन्म विच ही ए जगत दी असलियत नू समझ के इस दा मन प्रभु चरणा विच टिक जाए, तां जिस प्रभु तो ए विछड़िया होया है उस विच इस नू टिकाणा मिल जाए। इत्थे जगत की असलीयत की गल की कबीर जी ने, अते भाई इस जगत की असलीयत की है जिस नाल ये इन्ना मोह पाई बैठा है। नवें सतगुरु श्री गुरु तेग बहादुर जी समझाते हैं, आखते हैं ये जग तुएं का पहार, तैं साचा मानिया के विचार, ज्यों सुपना अर पेखना ਐਸੇ ਜਗ ਕਉ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਇਹ ਹੈ ਅਸਲੀਅਤ ਜਗਤ ਦੀ। ਔਰ ਗੁਰੂ ਨਾਨਕ ਪਾਤਸ਼ਾਹ ਵੀ ਅਸਲੀਅਤ ਸਮਝਾਉਂਦੇ ਨੇ ਆਪਣੇ ਬਚਨਾਂ ਵਿੱਚ, ਆਪਣੇ ਅੰਦਾਜ਼ ਵਿੱਚ। ਨਾਨਕ ਦੁਨੀਆ ਪਸ ਰੰਗ, ਪਸੂ ਹੂੰ ਪਸਖੇ, ਪਸੋ ਪਸ ਕਮਾਵਣੀ, ਪੀ ਪਸ ਭਰੀਐ ਦੇ। ਪਸ ਆਖਦੇ ਨੇ ਸਵਾਹ ਨੂੰ। ਨਾਨਕ ਦੁਨੀਆ ਪਸ ਰੰਗ, ਪਸੂ ਹੂੰ ਪਸਖੇ, ਪਸੋ ਪਸ ਕਮਾਵਣੀ, ਪੀ ਪਸ ਭਰੀਐ ਦੇ। ਦੁਨੀਆ ਔਰ ਇਸ ਵਿੱਚ ਰੰਗ ਤਮਾਸ਼ਾ, ਇਹ ਨਿਰੀਖੇ ਹੈ। ਇਹਨਾਂ ਰੰਗ ਤਮਾਸ਼ਿਆਂ ਵਿੱਚ ਪੈ ਕੇ ਖੇ ਹੀ ਖੇ ਕਮਾਈ ਦੀ ਹੈ ਭਾਈ। ਦਿਨ ਬ ਦਿਨ ਮਨੁੱਖ ਦਾ ਸਰੀਰ ਵਿਕਾਰਾਂ ਦੇ ਖੇ ਨਾਲ ਪਰਦਾ ਤੁਰਿਆ ਜਾਂਦਾ ਹੈ। ਔਰ ਜਗਤ ਦੀ ਅਸਲੀਅਤ ਇਹ ਵੀ ਹੈ, ਬੰਦੇ ਚਸ਼ਮਦੀਦਮ ਫਨਾਏ। ਹੇ ਬੰਦੇ, ਜੋ ਤੂੰ ਅੱਖੀਂ ਵੇਖ ਰਿਹਾ ਹੈ ਇਹ ਸਭ ਕੁਛ ਫਨਾ ਹੋ ਜਾਣ ਵਾਲਾ ਹੈ, ਇਹ ਸਭ ਕੁਛ ਨਾਸਵੰਤ ਹੈ। ਦੁਨੀਆ ਮੁਕਾਮ ਫਾਨੀ, ਤਹਿਕੀਕ ਦਿਲਦਾਨੀ। ਹੇ ਦਿਲਾ ਸੱਚੀ ਜਾਣੀ, ਦੁਨੀਆ ਤਾਂ ਫਨਾ ਹੋਣ ਵਾਲਾ ਮੁਕਾਮ ਹੈ, ਇਹ ਤਾਂ ਨਾਸਵੰਤ ਹੈ। ਜਗਤ ਦੀ ਹਕੀਕਤ ਇਹ ਹੈ, ਇਹ ਹੈ ਜਗਤ ਦੀ ਅਸਲੀਅਤ। ਤਾਂ ਕਬੀਰ ਜੀ ਕਹਿੰਦੇ ਨੇ ਕਿ ਜੇ ਮਨੁੱਖ ਨੂੰ ਇਸ ਜਗਤ ਦੀ ਅਸਲੀਅਤ ਦਾ ਪਤਾ ਲੱਗ ਜਾਏ, ਫਿਰ ਇਹ ਜਗਤ ਨਾਲ ਕਿਉਂ ਜੁੜੇ? ਫਿਰ ਤਾਂ ਇਹ ਜਗਤ ਦੇ ਕਰਤੇ ਨਾਲ ਜੁੜੇ, ਪਰਮਾਤਮਾ ਨਾਲ ਜੁੜੇ, ਅਤੇ ਇਸ ਦਾ ਕਲਿਆਣ ਹੋ ਜਾਏ। ਅੰਗ 45, 52 ਅੱਖਰ ਜੋਰੇ ਆਨ, ਸਕਿਆ ਨਾ ਅਖਰ ਏਕ ਪਛਾਣ, ਸਤ ਕਾ ਸ਼ਬਦ ਕਬੀਰਾ ਕਹੈ, ਪੰਡਿਤ ਹੋਏ ਸੋ ਅਨਪੈ ਰਹੈ। ਪੰਡਿਤ ਲੋਗੈ ਕਉ ਵਿਵਹਾਰ, ਗਿਆਨਵੰਤ ਕਉ ਤਤ ਵਿਚਾਰ, ਜਾਂ ਕੇ ਜੀ ਜੈਸੀ ਬੁੱਧ ਹੋਈ, ਕਹੈ ਕਬੀਰ ਜਾਣੇਗਾ ਸੋਈ। ਆਓ ਇੱਕ ਵਾਰੀ ਅੰਗ ਫਿਰ ਦੁਹਰਾਵਾਂ। 52 ਅੱਖਰ ਜੋਰੇ ਆਨ, ਸਕਿਆ ਨਾ ਅਖਰ ਏਕ ਪਛਾਣ, ਸਤ ਕਾ ਸ਼ਬਦ ਕਬੀਰਾ ਕਹੈ, ਪੰਡਿਤ ਹੋਏ ਸੋ ਅਨਪੈ ਰਹੈ। ਪੰਡਿਤ ਲੋਗੈ ਕਉ ਵਿਵਹਾਰ, ਗਿਆਨਵੰਤ ਕਉ ਤਤ ਵਿਚਾਰ, ਜਾਂ ਕੇ ਜੀ ਜੈਸੀ ਬੁੱਧ ਹੋਈ, ਕਹੈ ਕਬੀਰ ਜਾਣੇਗਾ ਸੋਈ। ਇਹ ਕਬੀਰ ਜੀ ਦੀ 52 ਅੱਖਰੀ ਦਾ ਆਖਰੀ ਅੰਗ ਹੈ। This is the conclusive stanza of Kabirji's 52 Akhri. Khyal rahe ki is bani de shuruaat vich 52 Akhri de pehle 4 angaan vich hi Kabirji ne eh sachai dhrid karwai si ke lippi de akharan vich Prabhu ji de swaroop da kathan na mumkin hai. Kise vi boli de akharan rahi ਪ੍ਰਭੂ ਦੇ ਸਰੂਪ ਦੀ ਬਿਆਨਗੀ ਹੋ ਨਹੀਂ ਸਕਦੀ, ਕਿਉਂਕਿ ਪ੍ਰਭੂ ਸਰੂਪ ਦੀ ਅਨੁਭਵਤਾ ਜਾਂ ਲਖਤਾ ਭਗਤੀ ਦਾ ਫਲ ਹੈ। ਆਪ ਜੀ ਨੇ ਇਸ ਬਾਣੀ ਦੇ ਪਹਿਲੇ ਅੰਗ ਵਿੱਚ ਹੀ ਬਚਨ ਆਖੇ ਹਨ, ਇਹ ਅੱਖਰ ਖਿਰ ਜਾਹੇਂਗੇ, ਓਏ ਅੱਖਰ ਇਨ ਮੈਂ ਨਾਹੀਂ। ਅੱਖਰ ਅਤੇ ਅੱਖਰ ਵਿਚਲਾ ਫਰਕ ਦੁਬਾਰਾ ਸਮਝਾ ਦਿਆਂ। ਅੱਖਰ ਆਖਿਆ ਹੈ ਬਾਣੀ ਦੇ ਅੱਖਰਾਂ ਨੂੰ, ਅਤੇ ਅੱਖਰ ਦਾ ਅਰਥ ਹੈ ਨਾ ਖਰਨ ਵਾਲਾ, ਨਾ ਮਿਟਣ ਵਾਲਾ, ਨਾ ਨਾਸ ਹੋਣ ਵਾਲਾ। ਔਰ ਅੱਖਰ ਆਖਿਆ ਹੈ ਪ੍ਰਭੂ ਨੂੰ। ਤੋ ਅੱਖਰ ਬੋਲੀ ਦੇ ਅੱਖਰ, ਅੱਖਰ ਨਾ ਨਾਸਵੰਤ ਪ੍ਰਭੂ। ਇਹ ਅੱਖਰ ਖਿਰ ਜਾਹੇਂਗੇ, ਓਏ ਅੱਖਰ ਇਨ ਮੈਂ ਨਾਹੀਂ। ਭਾਈ ਬੋਲੀਆਂ ਔਰ ਬੋਲੀਆਂ ਦੇ ਅੱਖਰ ਤਾਂ ਮਿਟ ਸਕਦੇ ਹਨ, ਪਰ ਅੱਖਰ ਪਰਮੇਸ਼ੁਰ ਇਹਨਾਂ ਅੱਖਰਾਂ ਦੀ ਬੰਦਿਸ਼ ਵਿੱਚ ਨਹੀਂ ਆ ਸਕਦਾ। ਉਹ ਬੋਲੀਆਂ ਦੇ ਅੱਖਰਾਂ ਰਾਹੀਂ ਬਿਆਨਿਆ ਨਹੀਂ ਜਾ ਸਕਦਾ। ਫਿਰ ਵੀ ਲਿਖਣਾ ਪੜ੍ਹਨਾ ਬੋਲੀਆਂ ਦੇ ਅੱਖਰਾਂ ਰਾਹੀਂ ਹੁੰਦਾ ਹੈ ਔਰ ਲਿਖਣਾ ਪੜ੍ਹਨਾ ਬ੍ਰਹਮ ਵਿੱਦਿਆ ਦਾ ਲੋੜੀਂਦਾ ਹਿੱਸਾ ਹੈ ਜਿਸ ਦੁਆਰਾ ਮਨ ਨੂੰ ਨੀਵੀਆਂ ਰੁਚੀਆਂ ਤੋਂ ਉੱਚਾ ਚੁੱਕ ਕੇ ਨਾਮ ਬਾਣੀ ਰੱਬੀ ਵਿਵੇਕ ਅਤੇ ਪ੍ਰਭੂ ਵੈਰਾਗ ਵੱਲ ਪ੍ਰੇਰੀਦਾ ਹੈ। ਇਸ ਸਮਾਪਤੀ ਦੇ ਅੰਗ ਵਿੱਚ ਕਬੀਰ ਜੀ ਨਿਰਣੇ ਵਜੋਂ ਇੱਕ ਹਕੀਕਤ ਵੱਲ ਸਾਡਾ ਧਿਆਨ ਦਿਵਾਉਂਦੇ ਹਨ। ਆਪ ਜੀ ਫਰਮਾਉਂਦੇ ਹਨ, 52 ਅੱਖਰ ਜੋਰੇ ਆਨ, ਸਕਿਆ ਨਾ ਅਖਰ ਏਕ ਪਛਾਣ। ਮਨੁੱਖ ਨੇ ਵੱਖ ਵੱਖ ਬੋਲੀਆਂ ਦੀਆਂ ਮੁਹਾਰਨੀਆਂ ਰਚੀਆਂ, ਐਲਫਾਬੈਟਸ ਬਣਾਈਆਂ। ਇਹਨਾਂ ਵੱਖ ਵੱਖ ਲਿਪੀ ਦੇ ਅੱਖਰਾਂ ਰਾਹੀਂ ਅੱਖਰ ਜੋੜ ਜੋੜ ਪ੍ਰਭੂ ਪ੍ਰਾਪਤੀ ਬਾਰੇ ਲਿਖਤਾਂ ਲਿਖੀਆਂ। ਪਰ ਇਹਨਾਂ ਖੁਸ਼ਕ ਲਿਖਤਾਂ ਨੂੰ ਪੜ੍ਹ ਪੜ੍ਹ ਪ੍ਰਭੂ ਜੋਤ ਦੀ ਪਛਾਣ ਨਾ ਪਾ ਸਕਿਆ, ਭੁੱਲ ਗਿਆ ਕਿ ਖੁਸ਼ਕ ਕਿਤਾਬੀ ਗਿਆਨ ਪ੍ਰਭੂ ਜੋਤ ਦੀ ਲਖਤਾ ਨਹੀਂ ਦਿਵਾ ਸਕਦਾ। ਲੇਕਿਨ ਭਾਈ, ਪ੍ਰੇਮ ਭਿੱਜੀ ਰੱਬੀ ਬਾਣੀ ਵੀ ਤਾਂ ਅੱਖਰਾਂ ਵਿੱਚ ਹੀ ਲਿਖੀ ਗਈ ਹੈ ਔਰ ਅੱਖਰਾਂ ਵਿੱਚ ਲਿਖਿਆ ਇਲਾਹੀ ਇਲਹਾਨ ਬ੍ਰਹਮ ਗਿਆਨਤਾ ਦਾ ਸੱਚਾ ਸਾਧਨ ਹੈ। ਪ੍ਰਭੂ ਦਾ ਜਗਿਆਸੂ, ਪਰਮੇਸ਼ਰ ਦਾ ਖੋਜੀ ਸੇਵਕ ਰੱਬੀ ਬਾਣੀ ਦੇ ਅੱਖਰਾਂ ਰਾਹੀਂ ਅਨੁਭਵੀ ਗਿਆਨ ਪ੍ਰਾਪਤ ਕਰਦਾ ਹੈ ਅਤੇ ਉਸ ਗਿਆਨ ਅਵਸਥਾ ਵਿੱਚ ਵਸਦਾ ਹੈ। ਉਸ ਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ ਕਿ ਅੱਖਰਾਂ ਰਾਹੀਂ ਨਿਰੀ ਵਿਦਿਆ ਪ੍ਰਾਪਤੀ ਨਾਲ ਕਲਿਆਣ ਪ੍ਰਾਪਤੀ ਨਹੀਂ ਹੋ ਜਾਣੀ। ਕਲਿਆਣ ਤਾਂ ਪ੍ਰੇਮ ਭਿੱਜੀ ਭਗਤੀ ਦੁਆਰਾ ਗਿਆਨ ਅਵਸਥਾ ਪਾ ਲੈਣ ਨਾਲ ਹੈ। ਜਗਿਆਸੂ ਅੱਖਰਾਂ ਰਾਹੀਂ ਸਤ ਕਾ ਸ਼ਬਦ ਉਚਾਰਦਾ ਹੈ, ਭਾਵ ਰੱਬੀ ਬਾਣੀ ਪੜ੍ਹਦਾ ਹੈ ਅਤੇ ਵਿਚਾਰ ਕੇ ਕਮਾਈ ਕਰਕੇ ਗਿਆਨ ਅਵਸਥਾ ਵਿੱਚ ਵਸਦਾ ਹੈ। ਅਤੇ ਫਿਰ ਅਖੀਰ ਵਿੱਚ ਕਬੀਰ ਜੀ ਬੜੇ ਨਿਤੜਕ ਹੋ ਕੇ ਇਹ ਸੱਚਾਈ ਵੀ ਦ੍ਰਿੜ ਕਰਵਾਉਂਦੇ ਹਨ ਕਿ ਜਿੱਥੇ ਗਿਆਨਵਾਨਾਂ ਲਈ ਇਹ ਅੱਖਰਾਂ ਵਿੱਚ ਲਿਖੀ ਬਾਣੀ, ਇਹ ਸਤਕਾ ਸ਼ਬਦ ਤੱਤ ਦੇ ਵਿਚਾਰਨ ਦਾ ਵਸੀਲਾ ਹੈ, ਉੱਥੇ ਅਨੇਕਾਂ ਹੋਰਨਾਂ ਲਈ ਇਹ ਇੱਕ ਮਾਇਕ ਵਿਹਾਰ ਹੈ, ਮਾਇਆ ਕਮਾਉਣ ਦਾ ਵਸੀਲਾ ਹੈ। ਔਰ ਸਤਕੇ ਸ਼ਬਦ ਨੂੰ ਸਤ ਸਰੂਪ ਦੀ ਲਖਤਾ ਲਈ ਵਰਤਣਾ ਜਾਂ ਫਿਰ ਇਸ ਨੂੰ ਮਾਇਆ ਲਈ ਵਿਹਾਰ ਬਣਾ ਲੈਣਾ, ਇਹ ਵੀ ਆਪੋ ਆਪਣੀ ਸੋਚ ਸਮਝ 'ਤੇ ਮੁਨਸਰ ਹੈ। ਆਓ ਹੁਣ ਅੰਗ ਦੀ ਪੰਕਤੀ ਦਰ ਪੰਕਤੀ ਵਿਆਖਿਆ ਸਰਵਣ ਕਰੀਏ। 52 ਅੱਖਰ ਜੋਰੇ ਆਨ, ਸਕਿਆ ਨਾ ਅਖਰ ਏਕ ਪਛਾਣ, ਸਤਕਾ ਸ਼ਬਦ ਕਬੀਰਾ ਕਹੈ, ਪੰਡਿਤ ਹੋਏ ਸੋ ਅਨਭੈ ਰਹੈ, ਪੰਡਿਤ ਲੋਗੈ ਕਉ ਵਿਵਹਾਰ, ਗਿਆਨਵੰਤ ਕਉ ਤਤ ਵਿਚਾਰ, ਜਾਂ ਕਹਿ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। 52 ਅੱਖਰ ਜੋਰੇ ਆਨ, ਸਕਿਆ ਨਾ ਅਖਰ ਏਕ ਪਛਾਣ। 52 ਅੱਖਰ, ਅੱਖਰੀ ਅਰਥ 52 ਅੱਖਰ, ਲਿਪੀ ਦੇ ਅੱਖਰ। ਅੱਖਰ ਜੋਰੇ ਆਨ, ਅੱਖਰ ਲਿਆ ਜੋੜੇ, ਅੱਖਰ ਜੋੜ ਜੋੜ ਲਿਖਤਾਂ ਲਿਖੀਆਂ, ਅਖਰ ਜਿਸ ਦਾ ਕਦੇ ਨਾਸ ਨਹੀਂ, ਅਵਿਨਾਸ਼ੀ, ਅਖਰ ਏਕ ਇੱਕ ਅਵਿਨਾਸ਼ੀ ਪ੍ਰਭੂ, ਯਾਨੀ ਕਿ ਪ੍ਰਭੂ। ਸਕਿਆ ਨਾ ਪਛਾਣ, ਪਛਾਣ ਨਾ ਸਕਿਆ, ਲਖਤਾ ਨਾ ਪਾ ਸਕਿਆ। 52 ਅੱਖਰ ਜੋਰੇ ਆਨ, ਸਕਿਆ ਨਾ ਅਖਰ ਏਕ ਪਛਾਣ। ਮਨੁੱਖ ਨੇ ਲਿਪੀ ਦੇ ਅੱਖਰ ਜੋੜ ਜੋੜ ਲਿਖਤਾਂ ਲਿਖੀਆਂ, ਪ੍ਰਭੂ ਪ੍ਰਾਪਤੀ ਬਾਰੇ ਲਿਖਤਾਂ ਲਿਖੀਆਂ, ਕਿਤਾਬਾਂ ਲਿਖੀਆਂ, ਪਰ ਸਕਿਆ ਨਾ ਅਖਰ ਏਕ ਪਛਾਣ। ਪਰ ਇਹਨਾਂ ਖੁਸ਼ਕ ਲਿਖਤਾਂ ਰਾਹੀਂ ਉਸ ਇੱਕ ਪ੍ਰਭੂ ਜੋਤ ਨੂੰ ਪਛਾਣ ਨਾ ਸਕਿਆ, ਉਸ ਦੀ ਲਖਤਾ ਪਾ ਨਾ ਸਕਿਆ। ਸਤ ਕਾ ਸ਼ਬਦ ਕਬੀਰਾ ਕਹੈ, ਸਤ ਕਾ ਸ਼ਬਦ ਆਖਿਆ ਰੱਬੀ ਬਾਣੀ ਨੂੰ। ਕਬੀਰਾ ਕਹੈ, ਕਬੀਰ ਉਚਾਰਦਾ ਹੈ, ਕਬੀਰ ਉਚਾਰਦਾ ਰਹਿੰਦਾ ਹੈ, ਪਰ ਪ੍ਰਭੂ ਜੋਤ ਦੀ ਲਖਤਾ ਲਈ ਖੁਸ਼ਕ ਲਿਖਤਾਂ ਪੜ੍ਹਨ ਨਾਲੋਂ ਕਬੀਰ ਤਾਂ ਪ੍ਰਭੂ ਜੀ ਦੀ ਬਾਣੀ ਉਚਾਰਦਾ ਰਹਿੰਦਾ ਹੈ, ਪ੍ਰਭੂ ਜੀ ਦੀ ਸਿਫ ਸਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ। ਪੰਡਿਤ ਹੋਏ ਸੋ ਅਨ ਭੈ ਰਹੈ, ਜੋ ਪ੍ਰਭੂ ਦੀ ਬਾਣੀ ਉਚਾਰਦਾ ਹੈ ਉਹ ਅਸਲ ਪੰਡਿਤ ਹੋ ਜਾਂਦਾ ਹੈ, ਉਹ ਗਿਆਨਵਾਨ ਹੋ ਜਾਂਦਾ ਹੈ। ਓਂਕਾਰ ਦੀ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਵੀ ਬਚਨ ਹਨ, ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ। ਪ੍ਰਭੂ ਦੇ ਗੁਣਾਂ ਦੀ ਵਿਚਾਰ ਜੋ ਕਰਦਾ ਹੈ ਉਹ ਗਿਆਨੀ ਹੈ, ਉਹ ਗਿਆਨਵਾਨ ਪੁਰਸ਼ ਹੈ। ਗੁਣ ਮੈਂ ਗਿਆਨ ਪ੍ਰਾਪਤ ਹੋਏ, ਪ੍ਰਭੂ ਦੇ ਗੁਣਾਂ ਦੀ ਵਿਚਾਰ ਵਿੱਚ ਸਿਫਤ ਸਲਾਹ ਵਿੱਚ ਬ੍ਰਹਮ ਗਿਆਨ ਦੀ ਪ੍ਰਾਪਤੀ ਹੈ। ਤਾਂ ਕਬੀਰ ਜੀ ਵੀ ਇਹੋ ਗੱਲ ਆਖਦੇ ਹਨ, ਸਦਾ ਪ੍ਰਭੂ ਦੀ ਸਿਫਤ ਸਲਾਹ ਉਚਾਰਨ ਵਾਲਾ ਬ੍ਰਹਮ ਗਿਆਨੀ ਹੋ ਜਾਂਦਾ ਹੈ। ਪੰਡਿਤ ਹੋਏ ਸੋ ਅਨਭੈ ਰਹੈ, ਸਦਾ ਬਾਣੀ ਉਚਾਰਨ ਵਾਲਾ ਪੰਡਿਤ ਹੋ ਜਾਂਦਾ ਹੈ, ਗਿਆਨਵਾਨ ਹੋ ਜਾਂਦਾ ਹੈ, ਬ੍ਰਹਮ ਗਿਆਨੀ ਹੋ ਜਾਂਦਾ ਹੈ। ਔਰ ਅਨਭੈ ਰਹੈ, ਉਹ ਗਿਆਨ ਅਵਸਥਾ ਵਿੱਚ ਜਿੱਥੇ ਪ੍ਰਭੂ ਦੀ ਅਨੁਭਵਤਾ ਹੁੰਦੀ ਹੈ ਉਸ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਪੰਡਿਤ ਲੋਗ ਹੈ ਕਹੁ ਵਿਵਹਾਰ, ਪਰ ਭਾਈ ਜੋ ਅਖੌਤੀ ਪੰਡਿਤ ਹਨ, ਜੋ ਨਾਮ ਦੇ ਪੰਡਿਤ ਹਨ, ਉਹਨਾਂ ਲਈ, ਉਹਨਾਂ ਲੋਕਾਂ ਲਈ ਸਤਕਾ ਸ਼ਬਦ ਰੱਬੀ ਬਾਣੀ ਵਿਹਾਰ ਹੈ, ਰੋਜ਼ੀ ਕਮਾਉਣ ਦਾ ਜ਼ਰੀਆ ਹੈ। ਅਖੌਤੀ ਪੰਡਿਤਾਂ ਗਿਆਨੀਆਂ ਲਈ ਇਹੋ ਸਤਕਾ ਸ਼ਬਦ ਮਾਇਆ ਕਮਾਉਣ ਦਾ ਵਸੀਲਾ ਹੈ। ਗਿਆਨਵੰਤ ਕਾ ਤਤ ਵਿਚਾਰ, ਗਿਆਨਵੰਤ ਸੁਲਝੇ ਹੋਏ ਗਿਆਨਵਾਨ ਪੁਰਸ਼, ਕਾਉ ਲਈ ਤਤ ਵਿਚਾਰ, ਤਤ ਆਖਿਆ ਪ੍ਰਭੂ ਨੂੰ, ਤਤ ਵਿਚਾਰ ਪ੍ਰਭੂ ਵਿਚਾਰਨ ਦਾ ਵਸੀਲਾ। ਗਿਆਨਵੰਤ ਕਾਉ ਤਤ ਵਿਚਾਰ, ਸੁਲਝੇ ਹੋਏ ਗਿਆਨਵਾਨ ਲੋਕਾਂ ਲਈ ਸਤਕਾ ਸ਼ਬਦ ਤਤ ਪ੍ਰਾਪਤੀ ਦਾ ਵਸੀਲਾ ਹੈ, ਪ੍ਰਭੂ ਪ੍ਰਾਪਤੀ ਦਾ ਵਸੀਲਾ ਹੈ। ਜਾਂ ਕਹਿ ਜੀ ਜੈਸੀ ਬੁੱਧ ਹੋਈ, ਕਹੈ ਕਬੀਰ ਜਾਣੇਗਾ ਸੋਈ। ਜਾਂ ਕਹਿ ਜੀ ਜੈਸੀ ਬੁੱਧ ਹੋਈ, ਕਹੈ ਕਬੀਰ ਜਾਣੇਗਾ ਸੋਈ। ਜਿਸ ਦੇ ਜੀ ਵਿੱਚ, ਯਾਨੀ ਕਿ ਜਿਸ ਦੇ ਹਿਰਦੇ ਵਿੱਚ ਜੈਸੀ ਬੁੱਧ ਹੋਈ, ਜਿਹੋ ਜਿਹੀ ਸੋਚ ਸਮਝ ਬੁੱਧੀ ਹੋਵੇਗੀ, ਉਹ ਜਿਹੀ ਵਰਤੋਂ ਸਤਕੇ ਸ਼ਬਦ ਦੀ ਉਹ ਕਰੇਗਾ। ਭਾਵ ਹੈ ਵਿਹਾਰਕ ਬਿਰਤੀ ਵਾਲਾ ਇਨਸਾਨ ਸਤਕੇ ਸ਼ਬਦ ਨੂੰ, ਰੱਬੀ ਬਾਣੀ ਨੂੰ ਵਿਹਾਰ ਬਣਾ ਲਵੇਗਾ, ਉਹ ਇਸ ਨੂੰ ਰੋਜ਼ੀ ਦਾ ਵਸੀਲਾ ਬਣਾਏਗਾ। ਔਰ ਗਿਆਨਵਾਨ ਇਸ ਤੋਂ ਤਤ ਵਿਚਾਰ ਪਾਏਗਾ, ਇਸ ਤੋਂ ਰੱਬੀ ਵਿਚਾਰ ਪਾਏਗਾ, ਉਹ ਸਤਕੇ ਸ਼ਬਦ ਨੂੰ ਪ੍ਰਭੂ ਪ੍ਰਾਪਤੀ ਦਾ ਵਸੀਲਾ ਬਣਾਏਗਾ। ਜਾਂ ਕਿ ਜੀ ਜੈਸੀ ਬੁੱਧ ਹੋਈ, ਕਹੈ ਕਬੀਰ ਜਾਣੇਗਾ ਸੋਈ। ਕਬੀਰ ਆਖਦਾ ਹੈ ਕਿ ਜਿਸ ਜੀਵ ਅੰਦਰ ਜਿਹੋ ਜਿਹੀ ਅਕਲ ਬੁੱਧੀ ਹੁੰਦੀ ਹੈ, ਉਹ ਅੱਖਰਾਂ ਵਿੱਚ ਲਿਖੀ ਬਾਣੀ ਦੀ ਉਹੋ ਜਿਹੀ ਵਰਤੋਂ ਕਰ ਲੈਂਦਾ ਹੈ। ਤਾਂ ਭਾਈ, ਇਸ ਅੰਗ ਦੀ ਵਿਆਖਿਆ ਨਾਲ ਕਬੀਰ ਜੀ ਦੀ 52 ਅੱਖਰੀ ਦੀ ਸਮਾਪਤੀ ਹੈ। ਆਸ ਹੈ ਆਪ ਜੀ ਨੇ ਇਸ ਗਿਆਨ ਭਰਪੂਰ ਬਾਣੀ ਦਾ ਜ਼ਰੂਰ ਪੂਰੇ ਪੂਰਾ ਆਨੰਦ ਮਾਣਿਆ ਹੋਵੇਗਾ। ਆਓ ਹੁਣ ਦਾਸਾਂ ਨੂੰ ਅਸੀਸ ਦਿਓ ਅਤੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।